ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਇਤੀ ਮਖਾ ਸੁਰਦੈਂਤ ਮਾਰੇ ਦੁਰਗਾ ਆਇਆ। ਚੌਦਹ ਲੋਕਾ ਰਾਣੀ ਸਿੰਘ ਨਚਾਇਆ। ਮਾਰੇ ਵੀਰ ਜਟਾਣੀ ਦਲ ਵਿਚ ਅਗਲੇ। ਮੰਗਣ ਨਾਹੀ ਪਾਣੀ ਦਲੀ ਹੰਗਾਰ ਕੈ। ਜਲ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ। ਰਤੂ ਦੀ ਹੜਬਾਣੀ ਚੱਲੇ ਵੀਰ ਖੇਤ। ਪੀਤਾ ਫੁੱਲ ਐਣੀ ਘੁੰਮਣ ਸੂਰਮੇ। ਰਤੂ ਦੇ ਹੜਬਾਣੀ ਚੱਲੇ ਵੀਰ ਖੇਤ। ਪੀਤਾ ਫੁੱਲ ਐਣੀ ਘੁੰਮਣ ਸੂਰਮੇ। ਪੌੜੀ ਇਤੀ ਮੈਂ ਖਾਸੁਰ ਦੈਂਤ ਮਾਰੇ ਦੁਰਗਾ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਸੂਰੀ ਵਿਖੇ ਸ਼ਿਸ਼ੋਭਿਤ ਹੋ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਦੀ ਮੈਲ ਨਿਵਿਰਤ ਕਰ ਰਹੇ ਗੁਰੂ ਦੇ ਦੀਦਾਰ ਦੀ, ਗੁਰੂ ਦੇ ਦਰਸ਼ਨ ਦੀ ਇਹੋ ਹੀ ਮਹਿਮਾ ਹੈ। ਉਹਦੇ ਦੀਦਾਰ ਕਰਦਿਆਂ ਇਵੇਂ ਜਨਮਾਂ ਜਨਮਾਂਤਰਾਂ ਦੀ ਮੈਲ ਨਿਵਿਰਤ ਹੋ ਜਾਂਦੀ ਏ, ਜਿਵੇਂ ਸੂਰਜ ਦੇ ਮੱਥੇ ਲੱਗਿਆਂ ਅੰਧੇਰਾ ਨਿਵਿਰਤ ਹੋ ਜਾਂਦਾ ਹੈ। ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਝੱਟੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਰਾਮਕਲੀ ਕੀ ਵਾਰ ਰਾਏ ਬਲਵੰਤ ਤੀਜੀ ਵਾਰ। ਆਪ ਸੰਗਤਾਂ, ਆਪ ਜੀ ਵੱਲੋਂ ਨਿਵਾਜੇ ਹੋਏ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਉਹ ਪਵਿੱਤਰ ਰਚਨਾ ਜਿਸ ਦਾ ਨਾਮ ਗੁਰੂ ਜੀ ਨੇ ਵਾਰ ਸ੍ਰੀ ਭਗੌਤੀ ਜੀ ਕੀ ਲਿਖਿਆ ਹੈ, ਤੇ ਆਮ ਤੌਰ ਤੇ ਅਸੀਂ ਇਸ ਵਾਰ ਨੂੰ ਚੰਡੀ ਦੀ ਵਾਰ ਕਹਿੰਦੇ ਹਾਂ, ਕਿਉਂਕਿ ਇਸ ਰਚਨਾ ਵਿਚ ਬਹੁਤੀ ਵਾਰੀ ਚੰਡੀ ਸ਼ਬਦ ਵਰਣਨ ਕੀਤਾ ਹੋਇਆ ਮਿਲਦਾ ਹੈ। ਬੇਸ਼ੱਕ ਇਹ ਵਾਰ ਤੇ ਉਸ ਮਹਾਨ ਇਸਤਰੀ ਦੀ ਏ, ਉਸ ਨੇਕ ਸੀਰਤ ਅਤੇ ਸੂਰਤ ਵਾਲੀ ਇਸਤਰੀ ਦੀ ਹੈ, ਜਿਸ ਨੇ ਭਗਵੰਤ ਦੀ ਇੰਨੀ ਆਰਾਧਨਾ ਕੀਤੀ, ਇਤਨਾ ਨਾਮ ਧਿਆਇਆ, ਇਤਨੀ ਕਾਲਣਾ ਕਾਲੀ ਕਿ ਬਹੁਤੇ ਲੋਕ ਉਹਨੂੰ ਭਗਵਾਨ ਹੀ ਸਮਝਣ ਲੱਗ ਪਏ। ਉਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹ ਵਿਚਾਰ ਦਿੱਤਾ ਹੈ ਕਿ ਜਦੋਂ ਕੋਈ ਮਨੁੱਖ ਪ੍ਰਭੂ ਦਾ ਧਿਆਨ ਕਰਦਾ ਹੈ, ਪ੍ਰਭੂ ਦੀ ਸੇਵਾ ਕਰਦਾ ਹੈ, ਉਹਦੀ ਏਡੀ ਵੱਡੀ ਵਡਿਆਈ ਹੋ ਜਾਏ ਜਿਤਨੀ ਵੱਡੀ ਵਾਹਿਗੁਰੂ ਦੀ ਵਡਿਆਈ। ਉਹਦਾ ਏਡਾ ਵੱਡਾ ਪ੍ਰਤਾਪ ਹੋ ਜਾਂਦਾ ਜਿਤਨਾ ਵਾਹਿਗੁਰੂ ਦਾ ਪ੍ਰਤਾਪ ਹੁੰਦਾ। ਪਵਿੱਤਰ ਬਾਣੀ ਜੀ ਵਿੱਚ ਆਇਆ ਹੈ, ਐਸੀ ਸੋਭਾ ਜਨੇ ਕੀ ਜੇਵਡ ਹਰ ਪ੍ਰਤਾਪੈ, ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਪ ਹੈ। ਮਾਰੂ ਕੀ ਵਾਡਖਣੇ ਮਹੱਲਾ ਪੰਜਵਾਂ ਦੂਜੀ ਵਾ। ਪਰ ਇੰਨੀ ਮਹਾਨਤਾ, ਇਤਨਾ ਬਲ ਉਸ ਇਸਤਰੀ ਨੂੰ ਜਿਸ ਨੂੰ ਕਦੇ ਲੋਕ ਅਵਲਾ ਕਹਿੰਦੇ ਸਨ। ਅਵਲਾ ਦਾ ਮਤਲਬ ਨਿਰਬਲ, ਜਿਸ ਵਿੱਚ ਬਲ ਨਾ ਹੋਏ। ਇਹ ਬਲ ਪ੍ਰਭੂ ਦੀ ਭਗਤੀ ਕਰਕੇ, ਪ੍ਰਭੂ ਦਾ ਧਿਆਨ ਧਾਰਨ ਤੋਂ ਬਾਅਦ ਉਸ ਸ਼ਕਤੀ ਨੂੰ ਇਹਨਾਂ ਬਲ ਸਮਰੱਥਾ ਪ੍ਰਾਪਤ ਹੋਈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਦੀਆਂ ਇਸਤਰੀਆਂ ਨੂੰ ਮਰਦ ਦੇ ਮੁਕਾਬਲੇ ਤੇ, ਸ਼ੂਰਬੀਰਾਂ ਦੇ ਮੁਕਾਬਲੇ ਤੇ, ਕਿਉਂਕਿ ਕੋਈ ਵੀ ਬਾਪ ਇਹ ਨਹੀਂ ਚਾਹੁੰਦਾ ਕਿ ਉਹਦਾ ਬੇਟਾ ਉਹਦੀ ਬੇਟੀ ਕਿਸੇ ਪੱਖੋਂ ਘੱਟ ਹੋਣ, ਬਲਕਿ ਉਹਦੀ ਇਹ ਸੋਚਣੀ ਹੁੰਦੀ ਏ ਕਿ ਉਹਦੇ ਬੱਚੇ ਤੇ ਬੱਚੀਆਂ ਦੋਨਾਂ ਹੀ ਮਹਾਨਤਾ ਦੇ ਸਿਖਰਾਂ ਨੂੰ ਛੋਣ। ਗੁਰੂ ਜੀ ਨੇ ਦੁਨੀਆਂ ਭਰ ਦੀ ਇਸਤਰੀ ਨੂੰ ਇਹ ਸਮਝਾਇਆ ਕਿ ਉਹ ਅਬਲਾ ਨਹੀਂ, ਦੁਬਲਾ ਨਹੀਂ, ਉਹ ਸਬਲਾ ਹੈ, ਬਲ ਦੇ ਸਮੇਤ ਹੈ। ਉਹਨੂੰ ਕਿੰਨਾ ਬਲ ਪ੍ਰਾਪਤ ਹੈ, ਉਹ ਕਿਤਨੀ ਮਹਾਨ ਹੋ ਸਕਦੀ ਏ, ਉਹ ਇਸ ਵਾਰ ਦੇ ਪਾਠ ਤੋਂ ਜਾਂ ਵਿਚਾਰ ਸ਼ਰਵਨ ਕਰਨ ਤੋਂ ਸਮਝ ਗੋਚਰਾ ਹੁੰਦਾ। ਦਸਮ ਗ੍ਰੰਥ ਦੀ ਪਵਿੱਤਰ ਬਾਣੀ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਏ, ਇਸ ਦਾ ਪਾਠ, ਇਸ ਦਾ ਵਿਚਾਰ ਤੇ ਨਾਲ ਹੀ ਇਸ ਦਾ ਕੀਰਤਨ ਵੀ ਸਾਡੇ ਵਿੱਚੋਂ ਤਕਰੀਬਨ ਅਲੋਪ ਹੁੰਦਾ ਜਾ ਰਿਹਾ। ਜ਼ਰੂਰਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਨਾਲ ਨਾਲ ਦਸਮ ਗ੍ਰੰਥ ਦੀ ਪਵਿੱਤਰ ਬਾਣੀ ਦਾ ਵਿਚਾਰ ਵੀ ਸਾਡੇ ਦਿਲ ਦਿਮਾਗ ਵਿੱਚ ਵਸੇ, ਸਾਡੇ ਦਿਲ ਦਿਮਾਗ ਉੱਪਰ ਉਹਦਾ ਪ੍ਰਭਾਵ ਹੋਵੇ। ਇਸੇ ਲਈ ਸ਼ਾਇਦ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਇਸ ਰਚਨਾ ਦਾ ਵਿਚਾਰ ਆਪ ਨਾਲ ਸਾਂਝਾ ਕਰਨ ਦਾ। ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪੌੜੀ ਦੇ ਅਖੀਰ ਤੇ ਕਹਿ ਰਹੇ ਨੇ, ਵਿਧਣ ਖੇਤ ਵਿਹਾਣੀ ਮਹਿ ਖੇ ਦੈਤ ਨੂੰ ਮੈਂ ਖਾਸੁਰ ਦੈਂਤ। ਜੋ ਰਾਜੇ ਸੁੰਭ ਦੇ ਹੁਕਮ ਮੁਤਾਬਿਕ ਆਪਣੀ ਸ਼ੂਰਬੀਰਤਾ ਦਾ ਪ੍ਰਗਟਾਓ ਕਰਦਿਆਂ ਹੋਇਆਂ ਚੰਡੀ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਜੂਝ ਗਿਆ, ਮੈਦਾਨੀ ਜੰਗ ਅੰਦਰ ਉਹਨੇ ਪਿੱਠ ਨਹੀਂ ਦਿੱਤੀ, ਉਹਨੇ ਕੰਡ ਨਹੀਂ ਵਿਖਾਈ। ਕਿਉਂਕਿ ਬਹੁਤੀ ਵਾਰੀ ਜੇਤੂਆਂ ਦੀ ਚਰਚਾ ਹੁੰਦੀ, ਜਦੋਂ ਕੋਈ ਜਿੱਤ ਪ੍ਰਾਪਤ ਕਰਦਾ ਹੈ ਬਹੁਤੇ ਲੋਕ ਜਿੱਤਣ ਵਾਲਿਆਂ ਦੀ ਸਫਲਤਾ ਦਾ ਹੀ ਜ਼ਿਕਰ ਕਰਦੇ ਨੇ, ਕਿਉਂਕਿ ਜਿਸ ਦੀ ਜਿੱਤ ਹੋ ਜਾਂਦੀ ਏ ਉਹਦਾ ਹੁਕਮ ਹਾਸਲ ਹੋ ਜਾਂਦਾ, ਉਹਦੀ ਹਕੂਮਤ ਹੋ ਜਾਂਦੀ ਏ। ਉਹ ਆਪਣੀ ਜਿੱਤ ਨੂੰ ਲੋਕਾਂ ਵਿੱਚ ਰੌਸ਼ਨ ਕਰਨ ਲਈ ਆਪਣੇ ਸਾਰੇ ਸਾਧਨ ਵਰਤਦਾ ਹੈ, ਜਿਵੇਂ ਮੌਜੂਦਾ ਸਮੇਂ ਅੰਦਰ ਹੈ। ਸਿਆਣੇ ਕਹਿੰਦੇ ਨੇ, ਰੇਡੀਓ, ਟੀਵੀ ਤੇ ਅਖਬਾਰ ਤੀਨੋ ਕਲਯੁਗ ਕੇ ਅਵਤਾਰ। ਕਿਉਂ, ਪੁਰਾਣੇ ਸਮੇਂ ਦੇ ਅਵਤਾਰ ਤਾਂ ਹੋਰ ਸਨ। ਲੋਕ ਸਵੇਰੇ ਉੱਠ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰਸ਼ਨ ਕਰਦੇ ਸਨ, ਪਾਠ ਕਰਦੇ ਸਨ। ਪਰ ਅੱਜ ਕੱਲ ਸਵੇਰੇ ਉੱਠਦਿਆਂ ਪਹਿਲਾਂ ਅਖਬਾਰ ਦਾ ਦਰਸ਼ਨ ਕਰੋ, ਫਿਰ ਰੇਡੀਓ ਲਗਾ ਦਿਓ, ਟੀਵੀ ਦੇਖ ਲਓ। ਇਸ ਲਈ ਅੱਜ ਦੇ ਮੌਜੂਦਾ ਸਮੇਂ ਅੰਦਰ ਖਾਸ ਤੌਰ ਤੇ ਸਿਆਸੀ ਲੋਕਾਂ ਲਈ ਰੇਡੀਓ, ਟੀਵੀ ਤੇ ਅਖਬਾਰ ਤੀਨੋ ਕਲਯੁਗ ਕੇ ਅਵਤਾਰ, ਇਨ੍ਹਾਂ ਸਾਧਨਾਂ ਨੂੰ ਵਰਤ ਕੇ ਜੇਤੂਆਂ ਦੀ ਮਹਾਨਤਾ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਹੈ। ਸ਼ਿਕਸਤ ਖਾਣ ਵਾਲਿਆਂ ਦੀ ਬਾਤ ਲੋਕ ਬਹੁਤ ਘੱਟ ਕਰਦੇ ਨੇ। ਮੈਦਾਨੀ ਜੰਗ ਅੰਦਰ ਭਾਵੇਂ ਭਗਵਾਨ ਰਾਮ ਚੰਦਰ ਜੀ ਦੀ ਜਿੱਤ ਹੋਈ ਏ, ਉਹਨਾਂ ਦੀ ਜਿੱਤ ਦੇ ਡੰਕੇ ਵੀ ਵੱਜਦੇ ਨੇ। ਰਾਮ ਨੂੰ ਹਰ ਸਾਲ ਜਲਾਇਆ ਜਾਂਦਾ ਹੈ ਉਹਦੇ ਕਰਮਾਂ ਦੇ ਕਾਰਨ, ਪਰ ਜਿਹੜੀ ਸ਼ੂਰਬੀਰਾਂ ਦੀ ਤਾਰੀਫ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਦਸਮ ਗ੍ਰੰਥ ਵਿੱਚ ਕੀਤੀ ਏ, ਉੱਥੇ ਰਾਵਣ ਦੀ ਬਹਾਦਰੀ, ਸ਼ੂਰਬੀਰਤਾ ਦੀ ਦਾਦ ਦਿੱਤੀ ਗਈ ਏ। ਦਸ਼ਮੇਸ਼ ਪਿਤਾ ਜੀ ਦੇ ਦਰਬਾਰੀ ਕਵੀਆਂ ਵਿੱਚੋਂ ਇੱਕ ਸ਼ਾਇਰ ਹਿਰਦਾ ਰਾਮ ਜੀ ਨੇ ਹਨੂਮਾਨ ਨਾਟਕ ਵਿੱਚ ਰਾਵਣ ਦੀ ਸ਼ੂਰਬੀਰਤਾ ਦੀ ਮਹਾਨਤਾ ਨੂੰ ਇਹਨਾਂ ਸ਼ਬਦਾਂ ਵਿਚ ਵੀ ਕਿਹਾ। ਮੈਦਾਨੀ ਜੰਗ ਦੇ ਅੰਦਰ ਜੋ ਤੀਰਾਂ ਦੇ ਨਾਲ ਜ਼ਖਮੀ ਹੋ ਕੇ ਧਰਤੀ ਤੇ ਡਿੱਗਿਆ ਹੋਇਆ ਸੀ, ਉਹਦੇ ਚੌਗਿਰ ਦੇ ਇੱਲਾਂ, ਕਾਂ, ਕੁੱਤੇ, ਗਿੱਦੜ ਉਹਨੂੰ ਝੁਰਮਟ ਪਾਈ ਖਲੋਤੇ ਸਨ ਕਿ ਉਹਦਾ ਮਾਸ ਖਾਵਾਂਗੇ, ਔਰ ਉਹਦੀਆਂ ਮਾਸ ਦੀਆਂ ਬੋਟੀਆਂ ਨੋਚਾਂਗੇ। ਆਪਣੇ ਚੌਗਿਰ ਦੇ ਇਹਨਾਂ ਸਾਰਿਆਂ ਭਿਆਨਕ ਜੀਵਾਂ ਨੂੰ ਦੇਖ ਕੇ ਰਾਵਣ ਨੇ ਆਪਣੀ ਸ਼ੂਰਬੀਰਤਾ ਦਾ ਪ੍ਰਗਟਾਓ ਕਰਦਿਆਂ ਕਿਹਾ, ਜੰਬਕ ਗਿਲਜਨ ਸੋ ਕਹੇ ਓ ਰਾਵਣ, ਮੇਰੀ ਬਾਤ ਸੁਣ ਲੇ ਹੋ ਰੇ ਭਈਓ, ਭਰਾਓ ਮੇਰੀ ਇਹ ਕਰ ਸੁਣ ਲੈਣਾ। ਕੀ ਅਰਜੇ? ਕਹਿਣ ਲੱਗੇ, ਮੈਂ ਜਿਉਂਦੇ ਜੀ ਆਪਣੇ ਦੁਸ਼ਮਣ ਭਗਵਾਨ ਰਾਮ ਦੀ ਤਰਫ ਅਗਾਂਹ ਕਦਮ ਵਧਾਇਆ, ਮੈਂ ਆਪਣਾ ਕਦਮ ਪਿੱਛੇ ਨਹੀਂ ਕੀਤਾ। ਇਸ ਮੌਕੇ ਤੇ ਤੁਸੀਂ ਮੇਰੇ ਮਾਸ ਤੇ ਟੁਕੜੇ ਨੋਚ ਕੇ ਕਿਤੇ ਮੇਰੀ ਉਸ ਸ਼ੂਰ ਵੀਰਤਾ ਨੂੰ ਲਾਜ ਨਾ ਲਾ ਦੇਣੀ। ਮੇਰੇ ਮਾਸ ਤੇ ਟੁਕੜੇ ਜਿਹੜੇ ਨੇ, ਰਾਮ ਕੀ ਓਰ ਨਿਸ਼ੰਕ ਉੜੋ, ਪਰ ਭੂਲ ਕੈ ਲੰਕ ਕੀ ਓਰ ਨਾ ਜਾਈਓ। ਮੇਰੇ ਮਾਸ ਤੇ ਟੁਕੜੇ ਲੈ ਕੇ ਮੇਰੇ ਵਿਰੋਧੀ ਰਾਮ ਦੀ ਤਰਫ ਤੇ ਉੱਡਣਾ, ਮਗਰ ਲੰਕਾ ਦੀ ਤਰਫ ਲੈ ਕੇ ਮੇਰੇ ਮਾਸ ਤੇ ਟੁਕੜੇ ਪਿੱਛੇ ਨਹੀਂ ਉੱਡਣਾ, ਕਿਉਂਕਿ ਮੈਂ ਜਿਉਂਦਿਆਂ ਜੀ ਪਿੱਠ ਨਹੀਂ ਦਿੱਤੀ ਕਿਤੇ ਮੇਰਾ ਮਾਸ ਮਰਨ ਤੋਂ ਬਾਅਦ ਤੁਸੀਂ ਪਿੱਛਾ ਨਾ ਲੈ ਜਾਇਓ। ਪਿਆਲਾ ਖੋ ਸ੍ਰੀਮਾਨ, ਇਹੋ ਹੀ ਕਿਸੇ ਦੀ ਸ਼ੂਰਬੀਰਤਾ ਦੀ ਮਹਾਨਤਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਨੂੰ ਤਾਗੀਦ ਕੀਤੀ ਸੀ, ਹੁਕਮ ਕੀਤਾ ਸੀ, ਨਾਲ ਸਰਕਾਰ ਨੇ ਇਹ ਵੀ ਸਮਝਾਇਆ ਕਿ ਸ਼ੂਰਬੀਰ ਦੇ ਮੋਢਿਆਂ ਦੇ ਨਾਲ, ਦੋਨਾਂ ਬਾਜ਼ੂਆਂ ਦੇ ਨਾਲ, ਦੋਨਾਂ ਜਹਾਨਾਂ ਦੇ ਮੈਂ ਸੁੱਖ ਬੰਨ ਦਿੱਤੇ ਨੇ। ਜੇ ਗੁਰੂ ਕਾ ਸਿੱਖ ਜਿੱਤੇਗਾ ਉਹਨੂੰ ਇਸ ਦੁਨੀਆਂ ਦਾ ਹੁਕਮ ਹਾਸਲ, ਰਾਜ ਭਾਗ ਪ੍ਰਾਪਤ ਹੋਵੇਗਾ, ਉਹਨੂੰ ਇਸ ਦੁਨੀਆਂ ਦੇ ਸੁੱਖ ਪ੍ਰਾਪਤ ਹੋਣਗੇ। ਪਰ ਮੈਦਾਨੀ ਜੰਗ ਦੇ ਅੰਦਰ ਜੇ ਕਿਤੇ ਗੁਰੂ ਕਾ ਸਿੰਘ ਜੂਰ ਜਾਵੇਗਾ, ਉਹਨੂੰ ਅਗਲੀ ਦੁਨੀਆਂ ਦਾ ਰਾਜ ਬਖਸ਼ਿਆ। ਇਸ ਲਈ ਮੈਦਾਨੀ ਜੰਗ ਦੇ ਅੰਦਰ ਜੂਝਣ ਵਾਲੇ ਨੂੰ ਜੇ ਇੱਥੇ ਰਵੇ ਤਾਂ ਵੀ ਸੁੱਖ ਹੈ, ਤੇ ਜੇ ਉਹ ਧਰਮ ਯੁੱਧ ਦੇ ਸ਼ੌਕ ਜਜ਼ਬੇ ਵਿਚ ਸ਼ਹੀਦ ਹੋ ਜਾਵੇ, ਫਿਰ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਲੇ ਜਹਾਨ ਦਾ ਰਾਜ ਬਖਸ਼ਦੇ ਨੇ, ਅਗਲੀ ਦੁਨੀਆਂ ਦਾ ਸੁੱਖ ਮੰਗਦੇ ਨੇ, ਜਿਹੜਾ ਕਿ ਇਸ ਦੁਨੀਆਂ ਦੇ ਸੁੱਖ ਨਾਲੋਂ ਵਧੀਕ ਬੇਸ਼ਕੀਮਤੀ ਹੈ, ਇਸ ਦੁਨੀਆਂ ਦੇ ਵਧੀਕ ਉੱਚਾ ਸੁੱਖ ਹੈ। ਇਸੇ ਕਰਕੇ ਹੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੂਝਣ ਵਾਲੇ ਸਿੱਖਾਂ ਨੇ ਸੈਯਦ ਮੁਹੰਮਦ ਲਤੀਫ ਦਾ ਹਿਸਟਰੀ ਆਫ ਪੰਜਾਬ ਤੇ ਹੋਰ ਕਨਿੰਗਮ, ਹੋਰ ਬਹੁਤ ਸਾਰੇ ਵਿਦਵਾਨਾਂ ਨੇ ਇਹ ਗੱਲ ਮੰਨੀ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲੋਹਗੜ੍ਹ ਦੇ ਅੰਮ੍ਰਿਤਸਰ ਦੇ ਮੈਦਾਨੀ ਜੰਗ ਦੇ ਅੰਦਰ ਜੂਝਣ ਵਾਲੇ ਸਿੱਖਾਂ ਦੇ ਪਾਸ ਗਏ ਤੇ ਉਹਨਾਂ ਨੇ ਕੁਝ ਸਿੱਖਾਂ ਨੂੰ ਸਾਹਸ ਲੈਂਦਿਆਂ ਦੇਖਿਆ ਜਿਹੜੇ ਜ਼ਖਮੀ ਹੋਏ ਹੋਏ ਸਨ, ਮਗਰ ਅਜੇ ਉਹਨਾਂ ਦੇ ਸਵਾਸ ਪੂਰੇ ਨਹੀਂ ਸਨ ਹੋਏ। ਮੀਰੀ ਪੀਰੀ ਦੀ ਸਰਕਾਰ ਨੇ ਉਹਨਾਂ ਨੂੰ ਕਿਹਾ, ਜੇ ਕਹੋ ਤਾਂ ਉਮਰ ਦੇ ਦਿੰਦੇ ਆ, ਜੇ ਕਹੋ ਤਾਂ ਰਾਜ ਭਾਗ ਦੇ ਦਿੰਦੇ ਆ, ਤੁਹਾਡੀ ਜੋ ਵੀ ਇੱਛਾ ਹੈ ਮੈਂ ਉਹ ਤੁਹਾਡੀ ਇੱਛਾ ਪੂਰੀ ਕਰਾਂਗਾ, ਕਿਉਂਕਿ ਅੱਜ ਤੁਸਾਂ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ, ਤੁਸਾਂ ਮੇਰੀ ਖਾਹਿਸ਼ ਪੂਰੀ ਕੀਤੀ ਹੈ ਜੋ ਮੈਂ ਚਾਹੁੰਦਾ ਸਾਂ। ਪੰਜਾਬ ਦੇ ਲੋਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਹੇਠ ਉਹ ਯੁੱਧ ਕੀਤਾ ਹੈ ਕਿ ਜਿਹੜਾ ਕਈ ਸਦੀਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਜਿੱਤ ਪ੍ਰਾਪਤ ਹੋ ਸਕੀ, ਕਿਉਂਕਿ ਇਸ ਧਰਤੀ ਨੂੰ ਮਹਾਨਤਾ ਪ੍ਰਾਪਤ ਹੈ, ਵਿਸ਼ੇਸ਼ਤਾ ਪ੍ਰਾਪਤ ਹੈ। ਇਸੇ ਲਈ ਇੱਕ ਪੰਜਾਬੀ ਦੀ ਸ਼ਾਇਰਾਂ ਨੇ ਬਹੁਤ ਸੋਹਣੇ ਲਫ਼ਜ਼ ਕਹੇ ਨੇ, ਕੋਈ ਲਾਲ ਨਾ ਜੰਮਿਆ ਮਾਂ ਨੇ ਜੋ ਮੋੜੇ ਇਹਦੀ ਵਾਗ, ਕੋਈ ਨਾ ਜੰਮਿਆ ਮਾਂਦਰੂ ਜੋ ਕੀਲੇ ਇਹਦੇ ਨਾਲ। ਪਿਆਲਾ ਖੋ ਸ੍ਰੀ ਵਾਹ, ਕਹਿੰਦੇ ਨੇ ਪੰਜਾਬ ਦੇ ਨੌਜਵਾਨਾਂ ਦੇ ਘੋੜੇ ਦੀ ਵਾਗ ਮੋੜਨ ਵਾਲਾ ਅਜੇ ਤੱਕ ਕੋਈ ਲਾਲ ਮਾਂ ਨੇ ਪੈਦਾ ਹੀ ਨਹੀਂ ਕੀਤਾ, ਤੇ ਐਸਾ ਕੋਈ ਮਾਂਦਰੀ ਮੰਤਰ ਪੜਨ ਵਾਲਾ ਕੋਈ ਨਾ, ਕੋਈ ਲਾਲ ਨਾ ਜੰਮਿਆ ਮਾਂ ਨੇ ਜੋ ਮੋੜੇ ਇਹਦੀ ਵਾਗ, ਫਿਰ ਕੋਈ ਨਾ ਜੰਮਿਆ ਮਾਂਦਰੂ ਜੋ ਕੀਲੇ ਇਹਦੇ ਨਾਗ। ਸ਼ੂਰਵੀਰਾਂ ਨੂੰ ਨਾਗਾਂ ਦੀ ਤਸ਼ਬੀਹ ਗੁਰੂ ਗੋਬਿੰਦ ਸਿੰਘ ਜੀ ਇਸ ਵਾਰ ਵਿਚ ਧੇ ਰਹੇ ਨੇ, ਅਸੀਂ ਸ਼ਰਮਨ ਕੀਤਾ ਵੀ ਇਹ ਕਰਾਂਗੇ ਵੀ। ਤੋ ਕਹਿੰਦੇ ਨੇ ਇਹ ਪੰਜਾਬ ਦੇ ਨੌਜਵਾਨ ਜੋ ਨਾਗਾਂ ਵਾਂਗ ਫੁੰਕਾਰੇ ਮਾਰਦੇ ਨੇ, ਸ਼ੂਰਬੀਰਤਾ ਮਹਾਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਅਜੇ ਤੱਕ ਕੋਈ ਯੋਗੀ ਨਹੀਂ ਜਿਹੜਾ ਇਹਨਾਂ ਨੂੰ ਪਟਾਰੀ ਵਿੱਚ ਪਾ ਸਕੇ। ਚੱਲ ਲੱਖੋ ਸ੍ਰੀ ਵਾਹ, ਜਿਹੜਾ ਕੋਈ ਇਹਨਾਂ ਨੂੰ ਕੀਲ ਲਵੇ। ਇਹ ਵੱਖਰੀ ਗੱਲ ਏ ਕਿ ਕੁਝ ਲੋਕ ਇੱਕ ਚਾਹ ਦੀ ਪਿਆਲੀ ਦੇ ਬਦਲੇ ਹੀ ਕੌਮ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਇਹ ਨਾਗ ਅਜੇ ਤਾਂ ਕਿਸੇ ਨੇ ਪਟਾਰੀ ਵਿੱਚ ਨਹੀਂ ਪਾਏ, ਕੋਈ ਇਹਨਾਂ ਨੂੰ ਕੀਲ ਨਹੀਂ ਸਕਿਆ। ਤੋ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਸੀਂ ਮੈਨੂੰ ਪ੍ਰਸੰਨ ਕੀਤਾ, ਮੇਰੀ ਖਾਹਿਸ਼ ਪੂਰੀ ਕੀਤੀ ਏ, ਮੈਂ ਤੁਹਾਡੀ ਖਾਹਿਸ਼ ਪੂਰੀ ਕਰਾਂਗਾ, ਮੰਗੋ ਕੀ ਮੰਗਦੇ ਹੋ। ਤੋ ਸਹਿਕਦੇ ਹੋਏ ਸਿੱਖਾਂ ਨੇ ਕਿਹਾ ਸੀ, ਸੱਚੇ ਪਾਤਸ਼ਾਹ ਨਾ ਆਹ ਦੁਨੀਆ ਚਾਹੀਦੀ ਏ, ਨਾ ਅਗਲੀ ਦੁਨੀਆ ਚਾਹੀਦੀ ਏ, ਜਦੋਂ ਜਦੋਂ ਦੁਨੀਆਂ ਤੇ ਆਇਆ ਕਰੋ ਉਂਗਲ ਪਕੜ ਕੇ ਨਾਲ ਲਿਆਇਆ ਕਰਨਾ, ਜਦੋਂ ਜਦੋਂ ਇਸ ਦੁਨੀਆਂ ਤੋਂ ਜਾਣਾ ਹੋਵੇ ਸਾਨੂੰ ਪਹਿਲਾਂ ਹੀ ਰੁਖਸਤ ਕਰ ਦੇਣਾ, ਸਾਨੂੰ ਪਹਿਲਾਂ ਹੀ ਇਸ ਦੁਨੀਆਂ ਤੋਂ ਭੇਜ ਦੇਣਾ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਾਅਦਾ ਕੀਤਾ ਸੀ, ਠੀਕ ਜਦੋਂ ਆਵਾਂਗਾ ਜ਼ਰੂਰ ਤੁਹਾਨੂੰ ਨਾਲ ਲਿਆਵਾਂਗਾ, ਤੇ ਜਦੋਂ ਜਾਣਾ ਹੋਵੇਗਾ ਪਹਿਲਾਂ ਹੀ ਤੁਹਾਨੂੰ ਇਜਾਜ਼ਤ ਦੇ ਦੇਵਾਂਗਾ ਵੀ ਸਾਡੀ ਹੁਣ ਤਿਆਰੀ ਏ, ਤੁਸੀਂ ਪਹਿਲਾਂ ਹੀ ਕੂਚ ਕਰ ਜਾਣਾ। ਪਿਆਰ ਲੱਖੋ ਸ੍ਰੀ ਵਾਹ। ਤੋ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ, ਸ਼ੂਰਬੀਰ ਦੇ ਬਾਸੂਆਂ ਨਾਲ ਦੋਨਾਂ ਲੋਕਾਂ ਦੇ ਸੁੱਖ ਨੇ, ਜੂਝ ਜਾਵੇ ਤੇ ਅਗਲੀ ਦੁਨੀਆਂ, ਜਿੱਤ ਪ੍ਰਾਪਤ ਕਰੇ ਤੇ ਇਸ ਦੁਨੀਆਂ ਦੇ ਸੁੱਖ ਪ੍ਰਾਪਤ ਹੁੰਦੇ ਨੇ। ਠੀਕ ਇਸੇ ਤਰ੍ਹਾਂ ਮੈਂ ਖਾਸ ਸਰਦੈਂਤ ਵੀ ਮੈਦਾਨੀ ਜੰਗ ਦੇ ਅੰਦਰ ਜੂਝ ਗਿਆ, ਪਰ ਮੈਦਾਨੀ ਜੰਗ ਦੇ ਅੰਦਰ ਇਹ ਜਿਹੜੀ ਜੰਗੀ ਏ ਬੜੇ ਵਿੱਧਣ ਬੜੀ ਦੁੱਖਾਂ ਭਰਪੂਰ ਰਾਤ ਬਤੀਤ ਹੋਈ, ਮੈਂ ਕਿ ਦੈਨ ਦੇ ਸਿਰ ਉੱਪਰ ਬੜੀ ਦੁੱਖਾਂ ਭਰਪੂਰ ਇਹ ਰਾਤ ਗੁਜ਼ਰੀ। ਇਸ ਤੋਂ ਅਗਲਾ ਵਿਚਾਰ ਆਰੰਭ ਕਰ ਰਹੀ ਏ ਦਸ਼ਮੇਸ਼ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਇਤੀ ਮੈਂ ਖਾਂਸਰ ਦੈਂਤ ਮਾਰੇ ਦੁਰਗਾ ਆਇਆ।
ਇਤੀ ਇਤੀ ਦਾ ਮਤਲਬ ਹੁੰਦਾ ਹੈ ਸਮਾਪਤੀ ਹੋ ਗਈ। ਇਹ ਸ੍ਰੀ ਚਰਿਤਰੋ ਪੁਖਿਆ ਨੇ ਤ੍ਰਿਆ ਚਰਿਤਰ ਮੰਤਰੀ ਪੂਰ ਸੰਵਾਦੇ 405 ਚਰਿਤਰ ਸਮਾਪਤ ਮਸਤ ਸੋ ਮਸਤ ਇਤੀ ਸੰਪੂਰਨ ਹੋ ਗਿਆ। ਮੈਂ ਖਾਸ ਇਤੀ ਮੈਂ ਖਾਸਰ ਕਹਿੰਦੇ ਨੇ, ਮੈਂ ਖਾਸਰ ਦੈਂਤ ਦਾ ਜਿਹੜਾ ਪ੍ਰਸੰਗ ਹੈ ਉਹ ਪੂਰਾ ਹੋ ਗਿਆ। ਮੈਂ ਖਾਸਰ ਦੈਂਤ ਨੂੰ ਦੇਵੀ ਨੇ ਆ ਕੇ ਮਾਰ ਦੇਣਾ ਕੀਤਾ ਹੈ, ਮੈਂ ਖਾਸਰ ਦੈਂਤ ਮਾਰ ਦੇਣਾ ਕੀਤਾ ਹੈ ਦੁਰਗਾ ਨੇ ਆ ਕੇ। ਔਰ ਦੁਰਗਾ ਮੈਦਾਨੀ ਜੰਗ ਦੇ ਅੰਦਰ ਕੁਝ ਆਗਾਂ ਆਈਏ ਤੇ ਕੁਝ ਹੋਰ ਦੈਂਤ ਵੀ ਅੱਗੇ ਵਧੇ ਨੇ, ਕਿਉਂਕਿ ਮੈਂ ਖਾਸਰ ਦੇ ਖਤਮ ਹੋਣ ਦੇ ਨਾਲ ਕੋਈ ਬਾਤ ਕੋਈ ਘਟਨਾ ਸਮਾਪਤ ਨਹੀਂ ਹੋ ਸਕਦੀ। ਪਿਆਰ ਲੱਖੋ ਸ੍ਰੀ ਵਾਹ, ਕੋਈ ਚੀਜ਼ ਸਮਾਪਤ ਨਹੀਂ ਹੋ ਸਕਦੀ। 75 ਵਿੱਚ ਬਾਦਸ਼ਾਹ ਖਾਨ ਜਦੋਂ ਹਿੰਦੁਸਤਾਨ ਆਏ ਸਨ ਤੇ ਉਸ ਮੌਕੇ ਤੇ ਉਨ੍ਹਾਂ ਨੇ ਦੇਸ਼ ਦੇ ਹਾਲਾਤ ਦੇਖ ਕੇ ਇੱਕ ਖਾਸ ਫਿਰਕੇ ਦੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਿਆਂ ਦੇਖ ਕੇ ਉਨ੍ਹਾਂ ਨੇ ਇੱਕ ਗੱਲ ਬੜੀ ਬਜ਼ੁਰਗਾਂ ਵਾਲੀ ਕਹੀ ਸੀ ਕਿ ਇੰਜ ਕਿਸੇ ਨੂੰ ਮਾਰਨ ਦੇ ਨਾਲ ਕੋਈ ਮਰਦਾ ਨਹੀਂ, ਕਿਸੇ ਦੇ ਮਿਟਾਉਣ ਨਾਲ ਕੋਈ ਮਿਟਦਾ ਨਹੀਂ। ਦਲੀਲ ਦੇਖ ਕੇ ਕਹਿਣ ਲੱਗੇ, ਭੇਡਾਂ ਤੇ ਬੱਕਰੀਆਂ ਛਤਰੇ ਤੇ ਛਤਰੀਆਂ ਅਜੇ ਤੱਕ ਲੋਕ ਮਾਰੀ ਜਾਂਦੇ ਨੇ, ਜੇ ਉਹ ਨਹੀਂ ਮੁੱਕੇ ਤੇ ਮੁਸਲਮਾਨ ਮਾਰਿਆ ਕਿਵੇਂ ਮੁੱਕ ਸਕਦਾ। ਪਿਆਰ ਲੱਖੋ ਸ੍ਰੀ ਵਾਹ। ਬਾਦਸ਼ਾਹ ਖਾਨ ਕਹਿੰਦੇ ਨੇ ਇਵੇਂ ਹੀ ਕੋਈ ਸ਼ਕਤੀ ਕੋਈ ਵਿਅਕਤੀ ਕਿਸੇ ਨੂੰ ਮਿਟਾਉਣ ਦਾ ਜੇ ਮਨਸੂਬਾ ਬਣਾਉਂਦਾ ਹੈ ਤੇ ਉਹ ਖੁਦ ਖਤਮ ਹੋ ਜਾਂਦਾ। ਹਾਂ ਇਹ ਕੁਦਰਤੀ ਨੇ ਮੁਤਾਬਕ ਪ੍ਰਭੂ ਦੀ ਰਚਨਾ ਪ੍ਰਭੂ ਦੀ ਸਾਜਿਆ ਹੋਇਆ ਸੰਸਾਰ ਪ੍ਰਭੂ ਦਾ ਸਾਜਿਆ ਹੋਇਆ ਪੰਥ ਤੇ ਦੁੱਗਣਾ ਤੇ ਚੌਗਣਾ ਵੱਧ ਹੈ। ਪਿਆਰ ਲੱਖੋ ਸ੍ਰੀ ਵਾਹ। ਤੋ ਇਵੇਂ ਕਹਿੰਦੇ ਨੇ ਇਹ ਪ੍ਰਸੰਗ ਇਤੀ ਹੋ ਗਿਆ, ਮੈਂ ਖਾਸਰ ਦੈਂਤ ਨੂੰ ਦੁਰਗਾ ਨੇ ਮਾਰ ਦਿੱਤਾ ਹੈ ਔਰ ਹੋਰ ਦੈਂਤ ਜਿਹੜੇ ਨੇ ਉਹਦੇ ਸਾਥੀ ਉਹ ਅੱਗੇ ਆਏ ਨੇ ਜੀ।
14 ਲੋਕਾ ਰਾਣੀ ਸਿੰਘ ਨਚਾਇਆ।
ਕਹਿੰਦੇ ਨੇ ਜਿਹੜਾ ਵੀ ਜੇਤੂ ਹੋਵੇ ਜਿਵੇਂ ਉਹਦਾ ਦੇਸ਼ ਮੁਲਕ ਆਪਣਾ ਬਣ ਜਾਂਦਾ ਹੈ, ਇਸੇ ਤਰ੍ਹਾਂ ਦੁਰਗਾ ਨੇ ਵੀ ਦੈਂਤਾਂ ਨੂੰ ਜਿੱਤਿਆ ਹੈ। 14 ਲੋਕਾਂ ਦੀ ਰਾਣੀ ਨੇ ਮਾਲਕ ਨੇ ਆਪਣੇ ਸ਼ੇਰ ਨੂੰ ਮੈਦਾਨੀ ਜੰਗ ਦੇ ਅੰਦਰ ਜਿੱਤ ਦੇ ਨਾਲ ਨਚਾਉਣਾ ਕੀਤਾ।
ਮਾਰੇ ਹਾਲ ਵਿੱਚ ਅਗਲੇ
ਤੇ ਕਹਿੰਦੇ ਨੇ ਜਟਾਣੀ ਜਟਾਂ ਵਾਲੇ ਸ਼ੰਕਰ ਦੀ ਪਤਨੀ ਪਾਰਬਤੀ ਦੇਵੀ ਨੇ ਮਾਰੇ ਵੀਰ ਜਟਾਣੀ ਰਣ ਵਿੱਚ ਅਗਲੇ ਮੈਦਾਨੀ ਜੰਗ ਦੇ ਅੰਦਰ ਬਹੁਤ ਸਾਰੇ ਹੋਰ ਜਿਹੜੇ ਦੁਸ਼ਮਣ ਨੇ ਉਹ ਮਾਰਨਾ ਕੀਤੇ ਨੇ। ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਦੁਸ਼ਮਣ ਦੀਆਂ ਦੇ ਦਲਾਂ ਦੇ ਬਹੁਤ ਸਾਰੇ ਜਿਹੜੇ ਸ਼ੂਰਬੀਰ ਨੇ ਮੈਦਾਨੀ ਜੰਗ ਦੇ ਅੰਦਰ ਸ਼ੰਕਰ ਦੀ ਪਤਨੀ ਪਾਰਬਤੀ ਦੇਵੀ ਨੇ ਮਾਰਨਾ ਕੀਤੇ ਨੇ।
ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਗਾਰ ਕਾ।
ਕਹਿੰਦੇ ਨੇ ਅਭਿਮਾਨ ਵਿਚ ਉੱਚੀ ਉੱਚੀ ਜਿਵੇਂ ਖੰਗੂਰੇ ਮਾਰੀ ਦੇ ਨੇ, ਇਵੇਂ ਖੰਗ ਖੰਗ ਕੇ ਸ਼ੂਰਬੀਰ ਆਪਣੇ ਸਵਾਸ ਤੇ ਦੇ ਰਹੇ ਨੇ। ਕਿਉਂਕਿ ਜਦੋਂ ਸਵਾਸ ਖਤਮ ਹੁੰਦੇ ਨੇ ਵਿਸ਼ੇਸ਼ ਤੌਰ ਤੇ ਕਿਸੇ ਜ਼ਖਮੀ ਦੇ, ਤੇ ਉਦੋਂ ਕਈ ਵਾਰੀ ਖੰਘਣ ਵਰਗੀ ਆਵਾਜ਼ ਆਉਂਦੀ ਏ, ਜਿਵੇਂ ਗਲੇ ਵਿਚ ਸਵਾਸ ਰੁਕਦਾ ਹੋਵੇ। ਇਵੇਂ ਖੰਗ ਖੰਗ ਕੇ ਸ਼ੂਰਬੀਰ ਜਿਹੜੇ ਨੇ ਮੈਦਾਨੇ ਜੰਗ ਦੇ ਅੰਦਰ ਉਹ ਜਾਨਾਂ ਤੇ ਦੇ ਰਹੇ ਨੇ, ਮਗਰ ਮੈਦਾਨੇ ਜੰਗ ਦੇ ਅੰਦਰ ਉਹ ਪਾਣੀ ਨਹੀਂ ਮੰਗਦੇ। ਕਿਉਂਕਿ ਸ਼ੂਰਬੀਰਾਂ ਦੀ ਪਿਆਸ ਬੁਝਾਉਣ ਵਾਲਾ ਪਾਣੀ ਨਹੀਂ ਹੁੰਦਾ, ਬਲਕਿ ਦੁਸ਼ਮਣ ਦੇ ਸ਼ਸਤਰ ਹੁੰਦੇ ਨੇ, ਜਿਨ੍ਹਾਂ ਦੇ ਲੱਗਣ ਦੇ ਨਾਲ ਉਨ੍ਹਾਂ ਦਾ ਖੂਨ ਹੀ ਉਨ੍ਹਾਂ ਦਾ ਦੀ ਪਿਆਸ ਬੁਝਾਉਂਦਾ। ਇਵੇਂ ਦਲਾਂ ਦੇ ਸ਼ੂਰਬੀਰ ਜਿਹੜੇ ਨੇ ਉਹ ਅਖੀਰ ਦੇ ਮੌਕੇ ਤੇ ਖੰਗ ਖੰਗ ਕੇ ਰੁਕ ਰੁਕ ਕੇ ਸਾਹ ਲੈ ਕੇ ਜਾਨਾਂ ਤੇ ਦੇ ਰਹੇ ਨੇ, ਪਰ ਪਾਣੀ ਨਹੀਂ ਮੰਗਦੇ।
ਜਲ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ।
ਤੇ ਕਹਿੰਦੇ ਨੇ ਇਸ ਪ੍ਰਕਾਰ ਉਹ ਮਸਤ ਹੋ ਕੇ ਧਰਤੀ ਲੇਟ ਗਏ ਨੇ, ਧਰਤੀ ਤੇ ਲੇਟ ਗਏ ਨੇ। ਜਿਸ ਤਰ੍ਹਾਂ ਪਠਾਣਾ ਦੀ ਫੌਜ ਨੇ ਜੰਗ ਦਾ ਰਾਗ ਸੁਣ ਕੇ ਮਸਤੀ ਚਾੜਨਾ ਕੀਤੀ ਹੋਵੇ, ਭਾਵ ਸ਼ੂਰਬੀਰ ਮੈਦਾਨੇ ਜੰਗ ਦੇ ਅੰਦਰ ਮਸਤੀ ਦੇ ਨਾਲ ਲੇਟੇ ਹੋਏ ਨੇ।
ਰਤੂ ਦੀ ਹੜਵਾਣੀ ਚੱਲੇ ਵੀਰ ਖੇਤ।
ਤੇ ਕਹਿੰਦੇ ਨੇ ਖੂਨ ਦੇ ਹੜ ਦੇ ਪਾਣੀ ਦੇ ਵਾਂਗ, ਕਹਿੰਦੇ ਨੇ ਖੂਨ ਦੇ ਹੜ ਜਿਹੜੇ ਨੇ ਉਹ ਵਗ ਰਹੇ ਨੇ। ਰਤੂ ਦੇ ਹੜਵਾਣੀ ਚੱਲੀ ਵੀਰ ਖੇਤ, ਸ਼ੂਰਬੀਰਾਂ ਦੇ ਖੂਨ ਦੀਆਂ ਧਾਰਾਂ ਹੜ ਦੇ ਪਾਣੀ ਦੇ ਵਾਂਗ ਮੈਦਾਨੇ ਜੰਗ ਵਹਿ ਤੁਰੀਆਂ ਨੇ।
ਪੀਤਾ ਫੁੱਲ ਐਣੀ ਘੁੰਮਣ ਸੂਰਮੇ।
ਤੇ ਕੁਝ ਸ਼ੂਰਬੀਰ ਬਹੁਤੇ ਜ਼ਖਮ ਖਾ ਖਾ ਕੇ, ਬਹੁਤੇ ਜ਼ਖਮੀ ਹੋ ਕੇ, ਕਹਿੰਦੇ ਨੇ ਜਿਸ ਪ੍ਰਕਾਰ ਕਿਸੇ ਨੇ ਅਮਲ ਖਾਦਾ ਹੋਵੇ। ਪੀਤਾ ਫੁੱਲ ਐਣੀ, ਕਹਿੰਦੇ ਨੇ ਪੀਤਾ ਫੁੱਲ ਐਣੀ, ਐਣੀ ਕਹਿੰਦੇ ਨੇ ਅਣਜਾਣ, ਜਿਨ੍ਹਾਂ ਨੇ ਕਦੇ ਘੁੱਟ ਪੀਤੀ ਨਾ ਹੋਵੇ। ਸੰਪਰਦਾਇਕ ਵਿਦਵਾਨ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇਹਦਾ ਜੋ ਅਰਥ ਕਰਦੇ ਸਨ, ਕਹਿੰਦੇ ਜਿਵੇਂ ਕੋਈ ਅਣਜਾਣ ਆਦਮੀ ਹੋਵੇ ਜਿਸਨੇ ਕਦੇ ਸ਼ਰਾਬ ਨਾ ਪੀਤੀ ਹੋਵੇ, ਤੇ ਪਹਿਲੇ ਤੋੜ ਦੀ ਸ਼ਰਾਬ ਪੀਤਾ ਫੁੱਲ ਆਣੀ, ਜਿਵੇਂ ਉਹਨੇ ਪਹਿਲੀ ਤੋੜ ਦੀ ਸ਼ਰਾਬ ਪੀ ਲਈ ਹੋਵੇ, ਤੇ ਫਿਰ ਉਹਨੂੰ ਚੜ ਦਈਏ, ਇਕਦਮ ਉਹ ਬੋਲਣ ਲੱਗ ਪੈਂਦਾ, ਕਮਲਾ ਹੋ ਜਾਂਦਾ, ਆਪਣੇ ਆਪ ਤੋਂ ਦੀ ਉਹਨੂੰ ਸੋਝੀ ਨਹੀਂ ਰਹਿੰਦੀ। ਇਸ ਪ੍ਰਕਾਰ ਸੂਰਬੀਰ ਜਿਹੜੇ ਨੇ ਉਹ ਜ਼ਖਮ ਖਾ ਖਾ ਕੇ ਦੂਸਰੇ ਵਾਰ ਸਿਰ ਦੇ ਘੁੰਮ ਰਹੇ ਨੇ ਜੀ।
ਪੌੜੀ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ।
ਕਹਿੰਦੇ ਨੇ ਇਸ ਪ੍ਰਕਾਰ ਮੈਂ ਖਾਸਰ ਦਾ ਅੰਤ ਕਰਕੇ ਭਵਾਨੀ ਆਦਿ ਸ਼ਕਤੀ ਦੇਵੀ ਦੇਵਤਿਆਂ ਨੂੰ ਰਾਜ ਦੇ ਕੇ ਆਪ ਤਾਂ ਅਲੋਪ ਹੋ ਗਈ, ਨਜ਼ਰਾਂ ਤੋਲੇ ਹੋ ਗਈ।
ਈਸ਼ਰ ਦੀ ਬਰਦਾਨੀ ਹੋਈ ਜਿੱਤ ਦਿਨ।
ਹੁਣ ਦੂਸਰਾ ਪ੍ਰਸੰਗ ਵਰਣਨ ਕਰਨ ਲੱਗੇ ਨੇ ਦੂਸਰੇ ਸ਼ੂਰਬੀਰ ਦਾ। ਕਹਿੰਦੇ ਨੇ ਲੋਚਨ ਧੂਮ ਇਕ ਦੈਂਤ ਹੋਇਆ, ਜਿਸ ਦੀਆਂ ਧੂਆਂ ਦੇ ਵਿਚ ਜਿਸ ਦੀਆਂ ਅੱਖਾਂ ਦੇ ਵਿਚੋਂ ਅੱਗ ਦਾ ਧੂਆਂ ਨਿਕਲੇ, ਜਿਸ ਦੀਆਂ ਅੱਖਾਂ ਲੱਟ ਲੱਟ ਕਰਕੇ ਅੱਗ ਵਾਂਗ ਬਲਤੀਆਂ ਹੋਣ ਔਰ ਧੂਆਂ ਨਿਕਲਦਾ ਹੋਵੇ, ਉਸ ਨੂੰ ਲੋਚਨ ਧੂਮ ਕਹਿੰਦੇ ਨੇ। ਅੱਗੇ ਜਾ ਕੇ ਬੇਨਤੀ ਕੀਤੀ ਜਾਵੇਗੀ ਇਸ ਸੰਬੰਧ ਵਿਚ। ਕਹਿੰਦੇ ਨੇ ਉਸਨੇ ਪ੍ਰਭੂ ਦੀ ਸ਼ਕਤੀ ਦੀ ਆਰਾਧਨਾ ਕੀਤੀ ਤੇ ਫਿਰ ਈਸ਼ਰ ਦੀ ਵਰਦਾਨੀ ਹੋਈ ਜਿੱਤ ਦਿਨ, ਜਿਸ ਦਿਨ ਭਗਵਾਨ ਸ਼ੰਕਰ ਦੇ ਵਰ ਦੇਣ ਦਾ ਸਮਾਂ ਆ ਗਿਆ। ਸ਼ੰਕਰ ਨੇ ਵਰ ਦਿੱਤਾ ਲੋਚਨ ਧੂਮ ਨੂੰ।
ਸੋਭਨ ਸੁੰਭ ਗੁਮਾਨੀ ਸਭ ਜਨਮੇ ਸੂਰਮੇ।
ਹਾਂ, ਕਹਿੰਦੇ ਨੇ ਸੁੰਭ ਤੇ ਨਿਸੁੰਭ ਅਭਿਮਾਨ ਵਾਲੇ ਸ਼ੂਰਬੀਰ ਜਿਹੜੇ ਨੇ ਉਹ ਦੋਨਾਂ ਜਨਮੇ ਪ੍ਰਗਟ ਹੋਏ।
ਇੰਦਰ ਦੀ ਰਾਜਧਾਨੀ ਤੱਕੀ ਜਤਣੀ,
ਉਹਨਾਂ ਨੇ ਵਰ ਪ੍ਰਾਪਤ ਕਰਕੇ ਕਹਿੰਦੇ ਨੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ, ਉਹਨਾਂ ਨੇ ਤੱਕਿਆ ਇੰਦਰ ਦੀ ਰਾਜਧਾਨੀ ਸਵਰਗਾਪੁਰੀ ਨੂੰ। ਮਨ ਵਿਚ ਇਕ ਨਿਸ਼ਾਨਾ ਕਾਇਮ ਕੀਤਾ ਕਿ ਸਵਰਗਾਪੁਰੀ ਨੂੰ ਜਿੱਤਣਾ, ਇੰਦਰਪੁਰੀ ਨੂੰ ਜਿੱਤਣਾ।
ਪੌੜੀ ਇੰਦਰਪੁਰੀ ਇੰਦਰਪੁਰੀ ਤੇ ਧਾਵਣਾ ਵੜ ਜੋਧੀ ਮਤਾ ਪਕਾਇਆ।
ਕਹਿੰਦੇ ਨੇ ਵੱਡੇ ਵੱਡੇ ਜੋਧਿਆਂ ਸ਼ੂਰਬੀਰਾਂ ਨੇ ਇਹ ਆਪਸ ਵਿਚ ਮਤਾ ਪਕਾਇਆ, ਮਸ਼ਵਰਾ ਕੀਤਾ ਹੈ ਕਿ ਜਿਹੜੀ ਇੰਦਰ ਦੀ ਰਾਜਧਾਨੀ ਸਵਰਗਾਪੁਰੀ ਏ ਉਸ ਨੂੰ ਜਿੱਤਣਾ, ਉਸ ਨੂੰ ਫਤਿਹ ਕਰਨਾ ਹੈ।
ਸਾਂਝ ਪਲੇਟਾਂ ਪਾਖਰਾ ਭੇੜ ਸੰਦਾ ਸਾਜ ਬਣਾਇਆ।
ਤੇ ਕਹਿੰਦੇ ਨੇ ਉਹਨਾਂ ਸ਼ੂਰਬੀਰਾਂ ਨੇ ਸਾਂਝ ਪਟੇਲਾ ਸੰਜੋਆ ਤੇ ਇਹਦੇ ਨਾਲ ਨਾਲ ਕਵਚਾਂ ਦੇ ਨਾਲ ਪਾਖਰਾਂ ਦੇ ਨਾਲ ਨਾਲ ਜਿਹੜਾ ਬਖਤਰਾਂ ਦੇ ਨਾਲ ਆਪਣੇ ਆਪ ਨੂੰ ਮਹਿਸੂਸ ਬਣਾ ਕੇ ਭੇੜ ਸੰਦਾ ਸਾਜ ਬਣਾਇਆ, ਭੇੜ ਮੈਦਾਨੇ ਜੰਗ ਦਾ ਸਾਜੋ ਸਾਮਾਨ ਉਹਨਾਂ ਨੇ ਬਣਾਉਣਾ ਕੀਤਾ। ਕਿਸੇ ਨੇ ਬਖਤਰ ਪਹਿਨੀ ਏ, ਕਿਸੇ ਨੇ ਜਿਹੜਾ ਪਹਿਨੀ ਏ, ਕਿਸੇ ਨੇ ਸੰਜੋ ਪਹਿਨਣਾ ਕੀਤੀ ਹੈ।
ਜੁੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ।
ਤੇ ਕਹਿੰਦੇ ਨੇ ਜੁੰਮੇ ਕਟਕ ਅਸ਼ੂਹਣੀ, ਅਸ਼ੂਹਣੀ ਸ਼ਬਦ ਸਮਝਣ ਵਾਲਾ ਹੈ, ਕਿਉਂਕਿ ਜਿਸ ਵੇਲੇ ਕੁਰੂਕਸ਼ੇਤਰ ਦੀ ਘਟਨਾ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ ਤੇ ਇਤਿਹਾਸਕਾਰ ਕਹਿੰਦੇ ਨੇ 18 ਕਸ਼ੂਹਣੀਆਂ ਦੋਨਾਂ ਪੱਖਾਂ ਤੋਂ ਜੂਝ ਗਈਆਂ ਸਨ, ਇਹਨਾਂ ਨੁਕਸਾਨ ਹੋਇਆ ਇੱਕੇ ਘਰਾਣੇ ਇੱਕੇ ਪਰਿਵਾਰ ਦਾ, ਪਰ ਅਸ਼ੂਹਣੀ ਕੀ ਹੁੰਦੀ ਹੈ, ਕੀ ਇਹਦਾ ਹਿਸਾਬ ਕਿਤਾਬ ਹੈ, ਇਹ ਬਹੁਤ ਘੱਟ ਮਿਲਦਾ। ਉਂਝ ਵਿਦਵਾਨਾਂ ਨੇ, ਬਜ਼ੁਰਗਾਂ ਨੇ ਇਸ ਦਾ ਹਿਸਾਬ ਕਿਤਾਬ ਕੁਝ ਇਸ ਤਰੀਕੇ ਨਾਲ ਦਰਸਾਇਆ ਹੈ, 21,870 ਹਾਥੀ, 21,870 ਰਥ, 65,806 ਸਿਰਫ ਘੋੜੇ, 10,09,350 ਪੈਦਲ ਚੱਲਣ ਵਾਲੇ, ਇੰਨੀ ਵੱਡੀ ਚੌੜੀ ਫੌਜ ਨੂੰ ਇੱਕ ਕਸ਼ੂਣੀ ਕਿਹਾ ਗਿਆ। ਪਿਆਰਲਾ ਖੋ ਸ੍ਰੀ ਵਾਹ, ਯਾਨੀ ਉਹ ਫੌਜ ਜਿਸ ਦੇ ਨਾਲ 21,870 ਹਾਥੀ ਚੱਲਦੇ ਹੋਣ, 21,870 ਜਿਸ ਦੇ ਨਾਲ ਰਥ ਚੱਲਦੇ ਹੋਣ, ਦੂਸਰੇ ਪਾਸੇ ਕਹਿੰਦੇ ਨੇ 65,000 ਤੇ 610 ਜਿਸ ਦੇ ਨਾਲ ਨਾਲ ਘੋੜਿਆਂ ਦੀ ਫੌਜ ਹੋਵੇ, ਤੇ ਇਹਨਾਂ ਦੇ ਪਿੱਛੇ ਪਿੱਛੇ 10,09,350 ਸ਼ੂਰਬੀਰ ਪੈਦਲ ਮਾਰਚ ਕਰਦੇ ਹੋਣ, ਏਡੀ ਵੱਡੀ ਫੌਜ ਨੂੰ ਇੱਕ ਕਸ਼ੂਹਣੀ ਵਿਦਵਾਨਾਂ ਨੇ ਮੰਨਿਆ। ਤੇ ਜਿੱਥੇ 18 ਕਸ਼ੂਹਣੀਆਂ ਹੋਣਗੀਆਂ ਉਹਦਾ ਹਿਸਾਬ ਕਿਤਾਬ ਤੁਸੀਂ ਆਪ ਖੁਦ ਲਗਾ ਸਕਦੇ ਹੋ। ਹਜ਼ੂਰ ਸੰਖੇਪ ਤੇ ਕਹਿ ਰਹੇ ਨੇ ਜੁੰਮੇ ਕਟਕ ਅਸ਼ੂਹਣੀ, ਕਟਕ ਕਈ ਸ਼ੂਹਣੀਆਂ ਫੌਜਾਂ ਮੈਦਾਨੀ ਜੰਗ ਦੇ ਅੰਦਰ ਜੁੰਮੇ ਚੱਲ ਪਈਆਂ, ਤੁਰ ਪਈਆਂ।
ਹੋਰ ਸੰਭਨ ਸੰਭ ਸਦਾਇਆ,
ਇਹ ਕਹਿੰਦੇ ਨੇ ਅਸਮਾਨ ਗਰਦੀ ਛਾਇਆ, ਜਿਸ ਫੌਜ ਦੇ ਚੱਲਣ ਦੇ ਨਾਲ ਅਸਮਾਨ ਵਿਚ ਗਰਦ ਛਾ ਗਈ, ਘਟਾ ਮਿੱਟੀ ਛਾ ਗਿਆ, ਅੰਧੇਰਾ ਹੀ ਅੰਧੇਰਾ, ਸਿਖਰ ਦੁਪਹਿਰੇ ਅੰਧੇਰਾ ਹੋ ਗਿਆ, ਇਨੀ ਫੌਜ ਮਾਰਚ ਕਰ ਰਹੀ ਹੈ ਜੀ।
ਰੋ ਸੰਭਨ ਸੰਭ ਸਦਾਇਆ,
ਇੰਜ ਕਹਿੰਦੇ ਨੇ ਬੜੇ ਜੋਸ਼ ਨਾਲ, ਬੜੇ ਗੁੱਸੇ ਦੇ ਨਾਲ, ਸੁੰਭ ਤੇ ਨਿਸੁੰਭ ਜਿਹੜੇ ਨੇ ਉਹ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਚੱਲੇ ਨੇ।
ਪੌੜੀ ਸੁੰਭਨ ਸੁੰਭ ਅਲਾਏ ਵੜ ਜੋਦੀ ਸੰਗਰਵਾਏ,
ਕਹਿੰਦੇ ਨੇ ਕਿ ਉਸ ਮੌਕੇ ਤੇ ਸੁੰਭ ਨਿਸੁੰਭ ਅਲਾਇਆ, ਵੜ ਜੋਦੀ ਸੰਗਰਵਾਏ, ਕਹਿੰਦੇ ਨੇ ਮੈਦਾਨੇ ਜੰਗ ਦੇ ਅੰਦਰ ਵੱਡੇ ਵੱਡੇ ਸ਼ੂਰਬੀਰਾਂ ਨੇ ਵੱਡੇ ਵੱਡੇ ਮੈਦਾਨੇ ਜੰਗ ਨੂੰ ਕਰਨ ਲਈ ਧੌਂਸੇ ਵਜਾਏ, ਤੇ ਸੁੰਭ ਤੇ ਨਿਸੁੰਭ ਦੋਨਾਂ ਨੇ ਆਪਣੇ ਸ਼ੂਰਬੀਰਾਂ ਨੂੰ ਸਦਨਾ ਕੀਤਾ, ਉਹਨਾਂ ਨੂੰ ਪਾਸ ਬੁਲਾਣਾ ਕੀਤਾ, ਕਿਉਂਕਿ ਹਰ ਮਨੁੱਖ ਆਪਣੀ ਆਪਣੀ ਤਾਕਤ ਉੱਪਰ ਮਾਣ ਕਰਦਾ, ਆਪਣੀ ਆਪਣੀ ਤਾਕਤ ਉੱਪਰ ਭਰੋਸਾ ਕਰਦਾ ਜੀ, ਕਿਉਂਕਿ ਇਹ ਸ਼ਹੀਦੀ ਸਪਤਾਹ ਮਨਾਇਆ ਜਾ ਰਿਹਾ। ਇਸ ਵਿਚਾਰ ਦੇ ਨਾਲ ਨਾਲ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਦੀ ਕਰਨੀ ਤੇ ਕਮਾਈ ਵੀ ਚੇਤੇ ਕਰਨੀ ਚਾਹੀਦੀ ਏ, ਜਿਨ੍ਹਾਂ ਦੀਆਂ ਸ਼ਹਾਦਤਾਂ ਕੁਰਬਾਨੀਆਂ ਦਾ ਸਦਕਾ ਸਿੱਖ ਧਰਮ ਦੁਨੀਆਂ ਦੇ ਅੰਦਰ ਪ੍ਰਫੁੱਲਤ ਹੈ ਔਰ ਦੁਨੀਆਂ ਵਿਚ ਇਸ ਦਾ ਸਿਰ ਉੱਚਾ ਹੈ। ਪਿਆਲਾ ਖੋ ਸ੍ਰੀ ਵਾਹ, ਕਿਉਂਕਿ ਇੱਕ ਘੱਲੂਘਾਰੇ ਦਾ ਨਾਮ ਛੋਟਾ ਘੱਲੂਘਾਰ ਹੈ, ਦੂਸਰੇ ਘੱਲੂਘਾਰੇ ਦਾ ਨਾਮ ਵੱਡਾ ਘੱਲੂਘਾਰ ਹੈ। ਜਿਸ ਮੌਕੇ ਤੇ ਜ਼ਿਕਰੀਆ ਖਾਨ ਬਹਾਦਰ ਨੇ ਜਸਪਤ ਰਾਏ ਨੂੰ, ਇਹ ਦੋਨਾਂ ਭਰਾ ਸਨ ਜਸਪਤ ਰਾਏ ਲਖਪਤ ਰਾਏ, ਪਿਆਲਾ ਖੋ ਸ੍ਰੀ ਵਾਹ, ਕਲਾਨੌਰ ਦੇ ਇਹ ਵਸਨੀਕ ਸਨ, ਗੁਰਦਾਸਪੁਰ ਦੇ ਏਰੀਏ ਦੇ ਕਲਾਨੌਰ ਦੇ ਇਹ ਜੰਮਪਲ ਸਨ ਔਰ ਖੱਤਰੀ ਸਨ, ਮਗਰ ਜ਼ਿਕਰੀਆ ਖਾਨ ਬਹਾਦਰ ਨੇ ਜਸਪਤ ਰਾਏ ਨੂੰ ਗੁਜਰਾਂ ਵਾਲੇ ਦੇ ਇਲਾਕੇ ਪ੍ਰਸਿੱਧ ਏਮਨਾਬਾਦ, ਜਿੱਥੇ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਰਾਗਾਸਾ ਮਹੱਲਾ ਪਹਿਲਾ ਸਪਰੀਆ, ਤੇ ਜਿਸ ਸ਼ਹਿਰ ਦੀ ਦੁਰਦਸ਼ਾ ਬਾਬਰ ਨੇ ਕੀਤੀ, ਜਿਨ੍ਹਾਂ ਦੀ ਵਿਆਖਿਆ ਇਨ੍ਹਾਂ ਸ਼ਬਦਾਂ ਵਿਚ ਹੀ ਮਿਲਦੀ ਏ, ਜਿਨ ਸਿਰ ਸੋਹਨ ਪੱਟੀਆ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਰਾਗਾਸਾ ਮਹੱਲਾ ਪਹਿਲਾ ਅਸਪਦੀਆ। ਇਸ ਇਲਾਕੇ ਦਾ ਇਹਨੂੰ ਨਾਇਬ ਹੁਕਮਰਾਨ ਕਾਇਮ ਕੀਤਾ, ਤੇ ਇਹਦੀ ਸਿੰਘਾਂ ਨਾਲ ਚੜਫ ਹੋ ਗਈ ਕਿਉਂਕਿ ਇਹ ਜ਼ਿਕਰੀਆ ਖਾਨ ਬਹਾਦਰ ਦੇ ਖਿਆਲ ਮੁਤਾਬਿਕ ਸਿੱਖਾਂ ਦਾ ਸਰਵਨਾਸ਼ ਖੁਰਾ ਖੋਜ ਮਿਟਾਉਣਾ ਚਾਹੁੰਦਾ ਸੀ। ਇੱਕ ਮੁਕਾਮ ਤੇ ਸਿੰਘਾਂ ਦੇ ਨਾਲ ਜਸਪਤ ਰਾਏ ਦਾ ਮੁਕਾਬਲਾ ਹੋਇਆ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਭਾਈ ਨਿਬਾਹੂ ਸਿੰਘ ਜੀ ਨੇ ਆਪਣੇ ਘੋੜੇ ਨੂੰ ਇਸ ਦੇ ਹਾਥੀ ਦੇ ਨਜ਼ਦੀਕ ਪਹੁੰਚਾ ਕੇ ਘੋੜੇ